नमस्कार, ए आकाशवाणी जलंधर ए। खबरां दे नाल मैं सरबजीत कौर, पहला इस बुलेटिन दियां खास खबरां। प्रधानमंत्री नरेंद्र मोदी अज शाम जॉर्जटाउन च गुएना दे राष्ट्रपति डॉ मोहम्मद इरफान अली नाल गल्लबात करनगे। गुएना अते बारबाडोस ने प्रधानमंत्री मोदी नूं आपणे सर्वोच्च सम्मान प्रदान करन दा ऐलान कीता है। पंजाब दे चार विधानसभा हल्कियां च जिमनी चोणां लई पोलिंग कुल मिला के अमनो अमान नाल खत्म हुई। शाम 5 बजे तक 59.67% वोटिंग दर्ज कीती गई। रक्षा मंत्री राजनाथ सिंह ने अज लाओस विच अपने चीनी हमरुतबा डोंग चू नाल तवल्ली मीटिंग कीती। 55वां भारतीय अंतर्राष्ट्रीय फिल्म समारोह इफी अज गोवा विच शुरू हो गया है। हॉकी विच भारत ने चीन नू 1-0 नाल हरा के महिला एशियाई चैंपियंस ट्रॉफी दा खिताब जीत लिया है। प्रधानमंत्री नरेंद्र मोदी अज शाम जॉर्जटाउन च गुएना दे राष्ट्रपति डॉ मोहम्मद इरफान अली नाल गल्लबात करनगे। गल्लबात तों बाद कई समझौतियां ते दस्तखत कीते जाण दी उम्मीद है। प्रधानमंत्री 3 दिनां दौरे ते अज सवेरे गुएना पहुंचे। राष्ट्रपति अली ने कई कैबिनेट मंत्रियों नाल हवाई अड्डे ते श्री मोदी दा स्वागत कीता। प्रधानमंत्री अज दूजे कैरीकॉम भारत शिखर सम्मेलन विच हिस्सा लैणगे अते खेतर नाल भारत दी लंबे समें दी दोस्ती नूं होर वधाउण लई कैरीकॉम मैंबर देशां दे नेतावां नाल मीटिंगां करनगे। ਭਲਕੇ ਪ੍ਰਧਾਨ ਮੰਤਰੀ ਗੁਇਨਾ ਦੀ ਸੰਸਦ ਨੂੰ ਸੰਬੋਧਨ ਕਰਨਗੇ। ਸ੍ਰੀ ਮੋਦੀ ਦਾ ਪ੍ਰਵਾਸੀ ਭਾਰਤੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਨ ਦਾ ਵੀ ਪ੍ਰੋਗਰਾਮ ਏ। ਦੌਰੇ ਦੌਰਾਨ ਗੁਇਨਾ ਦੀ ਸਰਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਅਵਾਰਡ ਦੇ ਆਰਡਰ ਆਫ ਐਕਸਲੈਂਸ ਪ੍ਰਦਾਨ ਕਰੇਗੀ। ਬਾਰਬਾਡੋਸ ਵੀ ਪ੍ਰਧਾਨ ਮੰਤਰੀ ਨੂੰ ਵੱਕਾਰੀ ਆਨਰੇਰੀ ਆਰਡਰ ਆਫ ਫਰੀਡਮ ਆਫ ਬਾਰਬਾਡੋਸ ਨਾਲ ਸਨਮਾਨਿਤ ਕਰੇਗਾ। ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਵੋਟਿੰਗ ਪ੍ਰਕਿਰਿਆ ਸ਼ਾਮ 6 ਵਜੇ ਸਮਾਪਤ ਹੋ ਗਈ ਏ। ਵੋਟਾਂ ਸਵੇਰੇ 7 ਵਜੇ ਪੈਣੀਆਂ ਸ਼ੁਰੂ ਹੋਈਆਂ ਸਨ। ਇਨ੍ਹਾਂ ਹਲਕਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕਾਂ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇੱਥੇ ਜ਼ਿਮਨੀ ਚੋਣਾਂ ਕਰਵਾਉਣੀਆਂ ਜ਼ਰੂਰੀ ਹੋ ਗਈਆਂ ਸਨ। ਇਨ੍ਹਾਂ ਹਲਕਿਆਂ ਦੇ 831 ਵੋਟ ਕੇਂਦਰਾਂ ਤੇ ਕਰੀਬ 7 ਲੱਖ ਯੋਗ ਵੋਟਰ ਆਪਣੇ ਵੋਟ ਪਾਉਣ ਦੇ ਯੋਗ ਸਨ। ਪੰਜਾਬ ਦੇ ਮੁੱਖ ਚੋਣ ਦਫ਼ਤਰ ਦੇ ਹਲਕਿਆਂ ਅਨੁਸਾਰ ਸ਼ਾਮ 5 ਵਜੇ ਤੱਕ 59.67% ਪੋਲਿੰਗ ਦਰਜ ਕੀਤੀ ਗਈ। ਵੇਰਵਾ ਸਾਡੇ ਪੱਤਰਕਾਰ ਤੋਂ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿੱਬਨ ਸੀ ਦੀ ਨਿਗਰਾਨੀ ਹੇਠ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ ਵਿੱਚ ਅੱਜ ਹੋਈਆਂ ਜ਼ਿਮਨੀ ਚੋਣਾਂ ਅਮਨ ਅਮਾਨ ਨਾਲ ਮੁਕੰਮਲ ਹੋ ਗਈਆਂ ਨੇ। ਵੋਟਰਾਂ ਨੂੰ ਪੋਲਿੰਗ ਬੂਥਾਂ ਤੇ ਹਰ ਤਰ੍ਹਾਂ ਦੀ ਜ਼ਰੂਰਤ ਅਨੁਸਾਰ ਸਹੂਲਤ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਮੁਹੱਈਆ ਕਰਵਾਈ ਗਈ ਸੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਹੀ ਇਨਕਾਰ ਕਰਨ ਬਾਅਦ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਸੀ। ਇਨ੍ਹਾਂ ਦੇ ਪਾਰਟੀ ਉਮੀਦਵਾਰਾਂ ਵਿੱਚ ਕਾਫੀ ਅਜਿਹੇ ਨੇ ਜੋ ਆਪਣੀਆਂ ਪਹਿਲੀਆਂ ਰਾਜਨੀਤਿਕ ਪਾਰਟੀਆਂ ਛੱਡ ਕੇ ਨਵੀਆਂ ਪਾਰਟੀਆਂ ਜੁਆਇਨ ਕਰਕੇ ਉਸ ਦੀ ਟਿਕਟ ਤੇ ਆਪਣੀ ਕਿਸਮਤ ਅਜਮਾ ਰਹੇ ਨੇ। ਇਨ੍ਹਾਂ ਉਮੀਦਵਾਰਾਂ ਚੋਂ ਕੌਣ ਬਾਜ਼ੀ ਮਾਰੇਗਾ ਇਸ ਦਾ ਫੈਸਲਾ ਤਾਂ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਬਾਅਦ ਪਤਾ ਚੱਲੇਗਾ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਦਿੱਤੇ ਗਏ ਮੌਜੂਦਾ ਵੇਰਵਿਆਂ ਮੁਤਾਬਕ ਚਾਰੋਂ ਹਲਕਿਆਂ ਵਿੱਚ ਕੁੱਲ 59.67% ਵੋਟ ਪਈ ਏ। ਗਿੱਦੜਬਾਹਾ ਹਲਕੇ ਵਿੱਚ ਸਭ ਤੋਂ ਵੱਧ 78.1%, ਜਦਕਿ ਡੇਰਾ ਬਾਬਾ ਨਾਨਕ ਵਿੱਚ 59.8%, ਬਰਨਾਲਾ ਵਿੱਚ 52.7% ਅਤੇ ਚੱਬੇਵਾਲ ਵਿੱਚ 48.1% ਵੋਟ ਦਰਜ ਹੋਈ ਏ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਰਾਜੇਸ਼ ਬਾਲੀ।
ਉਧਰ ਝਾਰਖੰਡ ਵਿਚ ਦੂਜੇ ਗੇੜ ਅਤੇ ਮਹਾਰਾਸ਼ਟਰ ਚ ਇਕੋ ਇਕ ਗੇੜ ਦੀਆਂ ਵਿਧਾਨ ਸਭਾ ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਪੋਲਿੰਗ ਸ਼ਾਂਤੀਪੂਰਨ ਢੰਗ ਨਾਲ ਖਤਮ ਹੋ ਗਈ ਏ। ਵੋਟਾਂ ਦੀ ਗਿਣਤੀ ਇਸ ਮਹੀਨੇ ਦੀ 23 ਤਰੀਕ ਨੂੰ ਹੋਏਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਾਓਸ ਵਿਚ ਆਪਣੇ ਚੀਨੀ ਹਮਰੁਤਬਾ ਡੋਂਗ ਜੂਨ ਨਾਲ ਤਵੱਲੀ ਮੀਟਿੰਗ ਕੀਤੀ। ਸ੍ਰੀ ਸਿੰਘ ਆਸੀਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਪਲੱਸ ADMM ਪਲੱਸ ਵਿਚ ਸ਼ਾਮਲ ਹੋਣ ਲਈ ਲਾਓਸ ਦੇ 3 ਦਿਨਾਂ ਦੌਰੇ ਤੇ ਨੇ। ਮੀਟਿੰਗ ਦੌਰਾਨ ਉਹ ਖੇਤਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਮੁੱਦਿਆਂ ਤੇ ਮੰਚ ਨੂੰ ਸੰਬੋਧਨ ਵੀ ਕਰਨਗੇ। ADMM ਆਸੀਆਨ ਵਿਚ ਸਰਵਉੱਚ ਰੱਖਿਆ ਸਲਾਹਕਾਰ ਅਤੇ ਸਹਿਯੋਗੀ ਸਿਲਸਿਲਾ ਏ। ADMM ਪਲੱਸ ਆਸੀਆਨ ਮੈਂਬਰ ਦੇਸ਼ਾਂ ਤੇ ਭਾਰਤ, ਅਮਰੀਕਾ, ਚੀਨ ਤੇ ਰੂਸ ਸਮੇਤ ਇਸ ਦੇ 8 ਸੰਵਾਦ ਭਾਈਵਾਲਾਂ ਲਈ ਇਕ ਮੰਚ ਏ। ADMM ਪਲੱਸ ਮੰਤਰੀ ਆਸੀਆਨ ਅਤੇ ਪਲੱਸ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਾਲਾਨਾ ਮੀਟਿੰਗਾਂ ਕਰਦੇ ਰਹੇ ਨੇ। ਮੀਟਿੰਗ ਤੋਂ ਇਲਾਵਾ ਸ੍ਰੀ ਸਿੰਘ ਵੱਲੋਂ ਆਸਟ੍ਰੇਲੀਆ, ਚੀਨ, ਜਾਪਾਨ ਅਤੇ ਅਮਰੀਕਾ ਸਮੇਤ ਹਿੱਸਾ ਲੈ ਰਹੇ ਦੇਸ਼ਾਂ ਦੇ ਹਮਰੁਤਬਾਵਾਂ ਨਾਲ ਤਵੱਲੀਆਂ ਮੀਟਿੰਗਾਂ ਕਰਨ ਦੀ ਵੀ ਉਮੀਦ ਏ। ਫੌਜ ਮੁਖੀ ਜਨਰਲ ਉਪਿੰਦਰ ਦਵਿਵੇਦੀ ਅੱਜ ਨੇਪਾਲ ਦੇ 4 ਦਿਨਾਂ ਦੌਰੇ ਤੇ ਰਵਾਨਾ ਹੋਏ ਨੇ। ਇਸ ਦੌਰੇ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਫੌਜੀ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਸਹਿਯੋਗ ਦੇ ਨਵੇਂ ਮੌਕਿਆਂ ਦੀ ਭਾਲ ਕਰਨਾ ਏ। ਆਪਣੀ ਯਾਤਰਾ ਦੌਰਾਨ ਨੇਪਾਲ ਦੇ ਰਾਸ਼ਟਰਪਤੀ ਰਾਮ ਚੰਦਰ ਪੌਡੇਲ ਵੱਲੋਂ ਜਨਰਲ ਦਵਿਵੇਦੀ ਨੂੰ ਨੇਪਾਲੀ ਫੌਜ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ ਜਾਏਗਾ। ਆਪਣੇ ਦੌਰੇ ਦੇ ਪਹਿਲੇ ਦਿਨ ਜਨਰਲ ਦਵਿਵੇਦੀ ਆਪਣੇ ਨੇਪਾਲੀ ਹਮਰੁਤਬਾ ਜਨਰਲ ਅਸ਼ੋਕ ਰਾਜ ਸਿਗਦੇਲ ਨਾਲ ਗੈਰ ਰਸਮੀ ਗੱਲਬਾਤ ਕਰਨਗੇ। ਉਨ੍ਹਾਂ ਦਾ ਨੇਪਾਲ ਵਿਚ ਭਾਰਤੀ ਰਾਜਦੂਤ ਨਵੀਨ ਸ੍ਰੀਵਾਸਤਵਾ ਨਾਲ ਵੀ ਗੱਲਬਾਤ ਕਰਨ ਦਾ ਪ੍ਰੋਗਰਾਮ ਏ। ਅਗਲੇ ਦਿਨ ਜਨਰਲ ਦਿਵੇਦੀ ਨੂੰ ਨੇਪਾਲ ਦੇ ਫੌਜ ਸਦਰ ਮੁਕਾਮ ਵਿਖੇ ਗਾਰਡ ਆਫ ਆਨਰ ਦਿੱਤਾ ਜਾਏਗਾ, ਜਿਸ ਤੋਂ ਬਾਅਦ ਜਨਰਲ ਸਿਖਦੇਵ ਨਾਲ ਗੱਲਬਾਤ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਭਲਕੇ ਤੋਂ ਤੇਲੰਗਾਨਾ ਦੇ 2 ਦਿਨਾਂ ਦੌਰੇ ਤੇ ਹੋਣਗੇ। ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਭਲਕੇ ਹੈਦਰਾਬਾਦ ਵਿਚ ਕੋਟੀ ਦੀਪਤਸਮ 2024 ਵਿਚ ਹਿੱਸਾ ਲੈਣਗੇ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਮੁਰਮੂ ਹੈਦਰਾਬਾਦ ਵਿਖੇ ਲੋਕ ਮੰਥਨ 2024 ਦਾ ਉਦਘਾਟਨੀ ਭਾਸ਼ਣ ਦੇਣਗੇ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹੈ ਕਿ ਸਮਾਜ ਵਿਚ ਬਦਲਾਅ ਅਤੇ ਬਰਾਬਰੀ ਲਿਆਉਣ ਲਈ ਸਿੱਖਿਆ ਸਭ ਤੋਂ ਵੱਡਾ ਮਾਧਿਅਮ ਏ। ਅੱਜ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਕਚਰਾ ਵਿਖੇ ਜਵਾਹਰ ਨਵੋਦਿਆ ਵਿਦਿਆਲੇ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਧਨਖੜ ਨੇ ਅਨੁਸ਼ਾਸਨ, ਸਭਿਆਚਾਰ ਅਤੇ ਮਨੁੱਖੀ ਵਿਕਾਸ ਦੀ ਅਹਿਮੀਅਤ ਤੇ ਜ਼ੋਰ ਦਿੱਤਾ। ਉਨੂਾਂ ਛੋਟੀ ਉਮਰ ਵਿਚ ਹੀ ਬੱਚਿਆਂ ਵਿਚ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨਾ ਬੱਚਿਆਂ ਦੇ ਜੀਵਨ ਦਾ ਅਨਿੱਖਣਵਾਂ ਅੰਗ ਹੋਣਾ ਚਾਹੀਦਾ ਏ। ਉਪ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੀ ਆਤਮਾ ਪੇਂਡੂ ਇਲਾਕਿਆਂ ਵਿਚ ਏ। ਉਨੂਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਵੀ ਪੇਂਡੂ ਇਲਾਕਿਆਂ ਵਿਚ ਹੀ ਰਹਿੰਦਾ ਏ। ਸ੍ਰੀ ਧਨਖੜ ਨੇ ਵੀ ਕਿਹਾ ਕਿ ਪੰਚਾਇਤ ਰਾਜ ਅਤੇ ਨਗਰ ਪਾਲਿਕਾ ਵਰਗੀਆਂ ਸੰਸਥਾਵਾਂ ਰਾਹੀਂ ਭਾਰਤ ਨੇ ਜ਼ਮੀਨੀ ਪੱਧਰ ਤੇ ਲੋਕ ਰਾਜ ਨੂੰ ਮਜ਼ਬੂਤ ਕੀਤਾ ਏ। ਸਰਕਾਰ ਸੰਸਦ ਦੇ ਸਰਦੀਆਂ ਦੇ ਰੁੱਤ ਦੇ ਇਜਲਾਸ ਤੋਂ ਪਹਿਲਾਂ ਇਸ ਮਹੀਨੇ ਦੀ 24 ਤਰੀਕ ਨੂੰ ਸਰਬ ਪਾਰਟੀ ਮੀਟਿੰਗ ਕਰੇਗੀ। ਇਸ ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ। ਮੀਟਿੰਗ ਵਿਚ ਸਰਕਾਰ ਇਸ ਇਜਲਾਸ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗੇਗੀ। ਸਰਦੀਆਂ ਦੀ ਰੁੱਤ ਦਾ ਇਜਲਾਸ ਇਸ ਮਹੀਨੇ ਦੀ 25 ਤਰੀਕ ਤੋਂ ਸ਼ੁਰੂ ਹੋਏਗਾ ਅਤੇ 20 ਦਸੰਬਰ ਤੱਕ ਚਲੇਗਾ। 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ਤੇ ਸੰਸਦ ਦੀ ਕੋਈ ਬੈਠਕ ਨਹੀਂ ਹੋਏਗੀ। ਭਾਰਤ ਨੇ ਵਿਕਸਿਤ ਦੇਸ਼ਾਂ ਨੂੰ ਵਿਕਾਸਸ਼ੀਲ ਦੇਸ਼ਾਂ ਦੀਆਂ ਮਾਲੀ ਜ਼ਰੂਰਤਾਂ ਨੂੰ ਅਪਣਾਏ ਜਾਣ ਨਾਲ ਸਬੰਧਿਤ ਕੀਤੀਆਂ ਗਈਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਕਿਹੈ। ਅਜ਼ਰਬਾਈਜਾਨ ਦੇ ਬਾਕੂ ਵਿਖੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸਿਖਰ ਸੰਮੇਲਨ ਲਈ COP29 ਦੌਰਾਨ ਜਲਵਾਯੂ ਤਬਦੀਲੀ ਅਨੁਸਾਰ ਢੱਲਣ ਬਾਰੇ ਉੱਚ ਪੱਧਰ ਦੀ ਮੰਤਰੀ ਪੱਧਰੀ ਗੱਲਬਾਤ ਤੇ ਇਕ ਬਿਆਨ ਵਿਚ ਭਾਰਤ ਨੇ ਕਿਹੈ ਕਿ ਵਿਕਾਸਸ਼ੀਲ ਦੇਸ਼ ਵਿਕਸਿਤ ਦੇਸ਼ਾਂ ਵੱਲੋਂ ਜ਼ਹਿਰੀਲੀਆਂ ਗੈਸਾਂ ਦੇ ਇਤਿਹਾਸਕ ਪੱਧਰ ਦੇ ਨਿਕਾਸ ਦੇ ਕਾਰਨ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਨੇ। ਬਿਆਨ ਵਿਚ ਕਿਹਾ ਗਿਐ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਲੋਕਾਂ ਦੀ ਜ਼ਿੰਦਗੀ ਅਤੇ ਉਪਜੀਵਿਕਾ ਦਾ ਆਧਾਰ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਅੱਜ ਕਿਹਾ ਕਿ ਭਾਰਤ ਦੀ ਸਿਰਜਣਾਤਮਕ ਅਰਥ ਵਿਵਸਥਾ 30 ਅਰਬ ਡਾਲਰ ਦੀ ਸਨਅਤ ਦੇ ਰੂਪ ਵਿਚ ਉਭਰੀ ਏ, ਜੋ ਕੁਲ ਘਰੇਲੂ ਉਤਪਾਦ GDP ਵਿਚ ਲਗਭਗ 2.5% ਯੋਗਦਾਨ ਪਾਉਂਦੀ ਏ ਅਤੇ 8% ਰੁਜ਼ਗਾਰ ਵੀ ਦਿੰਦੀ ਏ। ਅੰਗਰੇਜ਼ੀ ਅਤੇ ਹਿੰਦੀ ਅਖਬਾਰਾਂ ਵਿਚ ਇਕ ਲੇਖ ਵਿਚ ਸ੍ਰੀ ਵੈਸ਼ਨੋ ਨੇ ਕਿਹਾ ਕਿ ਇਹ ਸਨਅਤ ਇਕ ਗਤੀਸ਼ੀਲ ਸ਼ਕਤੀ ਏ, ਜਿਸਦਾ 3,000 ਕਰੋੜ ਰੁਪਏ ਤੋਂ ਵੱਧ ਦਾ ਇਕ ਇਨਫਲੂਐਂਸਰ ਮਾਰਕੀਟਿੰਗ ਸੈਕਟਰ ਏ ਅਤੇ 2 ਲੱਖ ਤੋਂ ਵੱਧ ਫੁੱਲ ਟਾਈਮ ਕੰਟੈਂਟ ਕ੍ਰੀਏਟਰ ਨੇ। 55ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਬਾਰੇ ਗੱਲ ਕਰਦਿਆਂ ਲੇਖ ਵਿਚ ਮੰਤਰੀ ਨੇ ਕਿਹਾ ਕਿ ਆਲਮੀ ਅਤੇ ਭਾਰਤੀ ਸਿਨੇਮੈਟਿਕ ਮੁਹਾਰਤ ਦਾ ਸੰਕਲਪ ਭਾਰਤ ਦੀ ਸਿਰਜਣਾਤਮਕ ਅਰਥ ਵਿਵਸਥਾ ਨੂੰ ਨਵੀਨਤਾ, ਰੁਜ਼ਗਾਰ ਅਤੇ ਸਭਿਆਚਾਰਕ ਕੂਟਨੀਤੀ ਦੀ ਮਹਾਂਸ਼ਕਤੀ ਵਜੋਂ ਦਰਸਾਉਂਦਾ ਏ। 55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਇਫੀ ਅੱਜ ਗੋਆ ਵਿਚ ਸ਼ੁਰੂ ਹੋ ਗਿਆ ਹੈ। ਇਹ ਇਸ ਮਹੀਨੇ ਦੀ 28 ਤਰੀਕ ਤੱਕ ਚੱਲੇਗਾ। ਸਮਾਗਮ ਦਾ ਸ਼ਾਨਦਾਰ ਉਦਘਾਟਨ ਸ਼ਿਆਮਾ ਪ੍ਰਸਾਦ ਮੁਖਰਜੀ ਸਟੇਡੀਅਮ ਵਿਖੇ ਹੋਇਆ। ਸਮਾਰੋਹ ਦੀ ਸ਼ੁਰੂਆਤ ਆਸਟ੍ਰੇਲੀਆਈ ਫਿਲਮ ਨਿਰਮਾਤਾ ਮਾਈਕਲ ਗ੍ਰੇਸੀ ਵੱਲੋਂ ਨਿਰਦੇਸ਼ਿਤ ਫਿਲਮ ਬੈਟਰਮੈਨ ਦੇ ਪ੍ਰੀਮੀਅਰ ਨਾਲ ਹੋਈ। ਇਸ ਵਿਚ 81 ਦੇਸ਼ਾਂ ਦੀਆਂ 180 ਤੋਂ ਵੱਧ ਫਿਲਮਾਂ ਵਿਖਾਈਆਂ ਜਾਣਗੀਆਂ। ਇਫੀ 2024 ਸ਼ਾਨਦਾਰ ਪ੍ਰੋਗਰਾਮ ਨਾਲ ਸ਼ੁਰੂ ਹੋਇਆ ਹੈ। ਹਾਕੀ ਵਿਚ ਭਾਰਤ ਨੇ ਚੀਨ ਨੂੰ ਹਰਾ ਕੇ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ। ਭਾਰਤ ਨੇ ਚੀਨ ਨੂੰ 1-0 ਦੇ ਫਰਕ ਨਾਲ ਹਰਾਇਆ। ਦੀਪਿਕਾ ਨੇ ਭਾਰਤ ਲਈ 1-1 ਗੋਲ ਕੀਤਾ ਅਤੇ ਟੂਰਨਾਮੈਂਟ ਦਾ ਉਸਦਾ 11ਵਾਂ ਗੋਲ ਸੀ। ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਬਿਹਾਰ ਦੇ ਰਾਜਗੀਰ ਚ ਖੇਡੀ ਗਈ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ਾਮ ਜਾਰਜ ਟਾਊਨ ਚ ਗੁਇਨਾ ਦੇ ਰਾਸ਼ਟਰਪਤੀ ਡਾਕਟਰ ਮੁਹੰਮਦ ਇਰਫਾਨ ਅਲੀ ਨਾਲ ਗੱਲਬਾਤ ਕਰਨਗੇ। ਗੁਇਨਾ ਅਤੇ ਬਾਰਬਾਡੋਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਚ ਜ਼ਿਮਨੀ ਚੋਣਾਂ ਲਈ ਪੋਲਿੰਗ ਕੁੱਲ ਮਿਲਾ ਕੇ ਅਮਨੋ ਅਮਾਨ ਨਾਲ ਖਤਮ ਹੋਈ। ਸ਼ਾਮ 5 ਵਜੇ ਤੱਕ 59.67% ਵੋਟਿੰਗ ਦਰਜ ਕੀਤੀ ਗਈ ਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਲਾਓਸ ਵਿਚ ਆਪਣੇ ਚੀਨੀ ਹਮਰੁਤਬਾ ਡੋਂਗ ਜੂਨ ਨਾਲ ਦਵੱਲੀ ਮੀਟਿੰਗ ਕੀਤੀ। 55ਵਾਂ ਭਾਰਤੀ ਅੰਤਰਰਾਸ਼ਟਰੀ ਫਿਲਮ ਸਮਾਰੋਹ ਇਫੀ ਅੱਜ ਗੋਆ ਵਿਚ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਿਆ। ਤੇ ਹਾਕੀ ਵਿਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾ ਕੇ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਦਾ ਖਿਤਾਬ ਜਿੱਤ ਲਿਆ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।